रामैया हम बारक तेरा रामैया हम बारक तेरा रामैया हम बारक तेरा कहे न खंडस कहे न खंडस अवगन मेरा कहे न खंडस अवगन जे अति कोप नीत ना राख सुमा जे अत को
सहज सहज
रवे कबीरा गुण रमे कबीरा रामैया जननी चीत ना राखस देते जो जननी सुत जन पालते ज्यों जननी सुत जन पालती रखे नगर मजार छे बचरे छरे माता तिस पाछे बचरे छरे मंदिर एक द्वार दस जाके मंदिर एक द्वार दस जाके गौ चरावन छाड़ियले पांच कोस पर गौ चरावत पांच कोस पर गौ चरावत जीत सो बछड़े राखिए रे माता जीत सो बछड़े राखिए रे जीत सो बछड़े राखिए रे माता प्रीत करे पुत खाए अंतर बाहर काज विरुद्धी कहत नाम दियो सुनो त्रिलोचन बालक पालन पोढ़िया माता मां दी परिभाषा संसार विच मनुख दे दुआले रिश्ते बड़े ने रिश्तिया विच घिरिया होया है आए दिन जन्म तो बाद आए दिन रिश्तियां विच वाधा हुंदा चला जांदा है कोई नवा रिश्ता ऐड हो जांदा है जीवन विच पर गुरु ने सारे रिश्तियां विचों एक रिश्ते दा खास जिक्र कीता है बल्कि उस रिश्ते दा जिक्र करके रब नूं भी एक गल समझाई है लोग ऐथे रुकना चाहना कहन लगे शुद्ध अपराध करत है जेते जननी जीत ना राखस तेते रावैया माता प्रीत करे पुत खाए रावैया कहत नाम दियो सुनो त्रिलोचन बालक पालन पोढ़िया रे त्रिलोचन देख मां बच्चे नूं पंगूड़े विच पा दिंदी है लोरी दिंदी है सुआ दिंदी है कम कर रही है हथा नाल गल कर रही है जबान नाल पर कन्ना दा ध्यान पंगूड़े वाल है भला कोई आवाज आउंदी मां दी जिम्मेवारी दा प्रतीक अजकल एक छोटा जिहा औजार भी बन गया है इलेक्ट्रिक दा मां बच्चे नूं जिस कमरे विच पा के जांदी है ना उत्थे ऑन कर जांदी है ते जरा जरा बच्चे दी आहट जरा जरा बच्चे दी आवाज उन्नू जिथे काम कर रही होवे उत्थे सुनदी है एक जिम्मेवारी है एक बड़ी वड्डी जिम्मेवारी है गुरु ने ऐसी जिम्मेवारी दा जिक्र कई थावें कीता बाणी विच कहन लगे अंतर बाहर काज विरोधी जीत सो बाहर कराखिए रे माता उड़े उड़े आवे सैको सा कूंज उड़े उड़िया ऐसे को सा तिस पाछे बजरे छरिया तिन कौन खिलावे कौन चुगावे माता त तिन कवन खिलावे कवन चुगावे जैसे बच रहे कूज मन जैसे बच रहे कूज मन माया ममता रे तिस कवन खिलावे कवन चुगावे मन में सिमरन करे आ माता प्रीत करे पुत्र खाए ज्यो जननी सुत जन पालती एक जिम्मेवार रिश्ता है हे मेरे रब तू भी तो मेरी मां है जे नहीं तो मां बन मैं तेनु एक प्रेरणा स्रोत रिश्ता देना देख अनेक तरह के गुना करके जे पुत्र घरों नाराज हो भी चला जाए मां फिर भी पिठ वेख के भी आवाजा दिंदी है ओनू सीने लाउंदी है गुना चित नहीं रखती संभाल दी मैं कर्ज करा मां का रिश्ता केवल जनन का नहीं जन्म का नहीं क्योंकि मेरा दिल चाहता सी अज कुछ भैनों नाल गल्लां कर जां जिन्हां दी बड़ी वड्डी जिम्मेवारी है मां का रिश्ता केवल जन्म देन नाल माता पिता का रिश्ता खत्म नहीं हो जाता जिम्मेवारी खत्म नहीं हो जाती अक्सर साड़ी जिंदगी विच ऐसा ख्याल पैदा हो गया समाज का बहुता हिस्सा केवल ऐथे ही खलो गया है कि खोरे मां बाप जन्म देन तक सीमित ने बस पालेगी आया दुध देंगे बोतल का एक ख्याल करो आपस में रिश्ते क्यों टुट रहे हैं कुछ कारण सन जिन्हां नाल संबंध पैदा होंदे सन कुछ जिम्मेवारियां सन जिहड़ियां हमेशा लई जंजीर बन के एक दूजे नाल जोड़ी रखदियां सन ओ जंजीर टुट गई कदी मां बच्चे लई कुर्बानी करदी सी अपना खून दुध दे रूप विच पिला पिला उन्नू वड्डा करदी सी इउं खून दी सांझ बन जांदी सी मां जवाब दे गई दुध पिलाण तो ही जवाब दे गई मैं अज दे समाज दी गल सांझी करना चाहूंगा मां दुध पिलाण तो जवाब दे गई बोतलों का दुध पी पी बच्चा वड्डा होया गोदी विच खिलाण दा समा नहीं आया दी नौकराणी दी गोदी विच दाई दी गोदी विच वड्डा होया मां दा रिश्ता की रहा इन्ने विच ही गौरव करदी है मेरा पुत्र है जदों कदी लोड़ पवे आखदी है मेरा पुत्र है किस गल दा केवल जन्म देन दा उन्हें बड़ा खूबसूरत ख्याल दे दिता बाणी विच और केडी अजीब घटना सतगुरु सवाल ऐसे ऐसे खड़े करते हैं जिन्हों का साढ़े कोल जवाब कोई गुरु ने एक सवाल खड़ा कर दिता कह लगे मत कोई समझे मां का रिश्ता केवल ते केवल जन्म देने का है मां बाप का रिश्ता हालांकि एक पासे अपनी रचना तो यह गल आख चुके ने जैसे मात पिता बिन जैसे मात पिता बिन बाल न होई है जैसे मात पिता बिन बाल न होई कुंभ बिना जैसे कपड़े धोई संभव है ਪਰ ਸਤਿਗੁਰੂ ਜਦੋਂ ਦੂਜੇ ਪਾਸੇ ਗਹਿਰਾਈ ਨਾਲ ਕਿਸੇ ਨੂੰ ਕੋਈ ਗੱਲ ਸਮਝਾਉਣਾ ਚਾਹੁੰਦੇ ਨੇ ਨਾ, ਉਦੋਂ ਇੱਕ ਨਵਾਂ ਸਵਾਲ ਖੜਾ ਕਰ ਦਿੰਦੇ ਨੇ। ਗੁਰੂ ਕਹਿੰਦੇ ਨੇ ਮਤ ਕੋਈ ਮਾਂ ਸਮਝੇ ਕਿ ਬਸ ਮੇਰੀ ਮਹਾਨਤਾ ਇਸੇ ਵਿੱਚ ਹੈ, ਮੈਂ ਇਸ ਨੂੰ ਜਨਮ ਦਿੱਤਾ ਹੈ, ਜੇ ਮੈਂ ਨਾ ਹੁੰਦੀ ਤਾਂ ਇਹਦਾ ਜਨਮ ਹੀ ਨਾ ਹੁੰਦਾ। ਗੁਰੂ ਨੇ ਬੜਾ ਖੂਬਸੂਰਤ ਸਵਾਲ ਕੀਤਾ, ਕਹਿਣ ਲੱਗੇ ਮੈਂ ਪੁੱਛਣਾ,
ਮਾਏ ਨਾ ਹੋਤੀ।
ਹਰ ਗੱਲ ਦਾ ਸਵਾਲ ਵੀ ਤੇ ਸਮਝਾਉਣ ਦਾ ਤਰੀਕਾ ਵੀ ਬਾਣੀ ਵਿੱਚ ਹੈ। ਗੁਰੂ ਕਹਿੰਦੇ ਨੇ
ਮਾਏ ਨਾ ਹੋਤੀ, ਬਾਪ ਨਾ ਹੋਤਾ, ਕਰਮ ਨਾ ਹੋਤੀ ਆਇਆ। ਮਾਏ ਨਾ ਹੋਤੀ, ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ। ਹਮ ਨਹੀਂ ਹੋਤੇ, ਤੁਮ ਨਹੀਂ ਹੋਤੇ, ਕਵਨ ਕਹਾਂ ਤੇ ਆਇਆ।
ਲਓ ਸਵਾਲ ਕਹਿਣ ਲੱਗੇ, ਜਦੋਂ ਸਭ ਤੋਂ ਪਹਿਲਾਂ ਮੇਰੇ ਰੱਬ ਨੇ ਸ੍ਰਿਸ਼ਟੀ ਬਣਾਈ, ਆਖਰ ਤੇ ਕੋਈ ਸਮਾਂ ਹੈ ਨਾ, ਇਹ ਗੱਲ ਵੱਖਰੀ ਹੈ, ਮੈਂ ਤੁਸੀਂ ਨਹੀਂ ਜਾਣਦੇ। ਗੁਰੂ ਨੇ ਵੀ ਆਖ ਦਿੱਤਾ, ਵੇਲ ਨਾ ਪਾਈ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ। ਕਦੋਂ ਸ੍ਰਿਸ਼ਟੀ ਨੂੰ ਸਾਜੇ, ਪਰ ਇੱਕ ਗੱਲ ਤਾਂ ਮਨ ਅੰਦਰ ਖਿਆਲ ਵਿੱਚ ਆਏਗੀ ਨਾ, ਉਹ ਇਹ ਕਿ ਜਦੋਂ ਸਭ ਤੋਂ ਪਹਿਲਾਂ ਕੋਈ ਜੀਵ ਪੈਦਾ ਕੀਤਾ, ਉਦੋਂ ਤੇ ਮਾਂ ਕੋਈ ਨਹੀਂ ਸੀ। ਤੇ ਜੇ ਆਖੀ ਮਾਂ ਪਹਿਲਾਂ ਪੈਦਾ ਕੀਤੀ ਤੇ ਮਾਂ ਕਿੱਥੋਂ ਪੈਦਾ ਹੋਈ? ਐਸਾ ਖੂਬਸੂਰਤ ਸਵਾਲ ਕਹਿਣ ਲੱਗੇ, ਜਦੋਂ ਮਾਂ ਵੀ ਨਹੀਂ ਸੀ, ਬਾਪ ਵੀ ਨਹੀਂ ਸੀ, ਕਰਮ ਵੀ ਨਹੀਂ ਸਨ, ਕਾਇਆ ਸਰੀਰ ਵੀ ਕੋਈ ਨਹੀਂ ਸੀ, ਮੈਂ ਵੀ ਨਹੀਂ ਸਾਂ, ਤੁਸੀਂ ਵੀ ਨਹੀਂ ਸੋ, ਉਦੋਂ ਕੌਣ ਆਇਆ ਤੇ ਕਿੱਥੋਂ ਆਇਆ? ਜਿੰਦੀ ਰਚਨਾ ਤੋਂ ਅੱਗੇ ਬਾਅਦ ਰਚਨਾ ਸ਼ੁਰੂ ਹੋਈ, ਜਿਹਨੇ ਮਾਂ ਤੇ ਬਾਪ ਦਾ ਰੂਪ ਧਾਰਨ ਕੀਤਾ, ਸਭ ਤੋਂ ਪਹਿਲਾਂ ਤੇ ਕੋਈ ਆਇਆ ਨਾ, ਉਹ ਜਿਹੜਾ ਸਭ ਤੋਂ ਪਹਿਲਾਂ ਆਇਆ ਉਹ ਮਾਂ ਬਾਪ ਤੋਂ ਬਿਨਾਂ ਕਿਵੇਂ ਆ ਗਿਆ? ਲਓ ਇਹ ਇੱਕ ਸਵਾਲ ਹੈ, ਜਿਹੜਾ ਸਭ ਤੋਂ ਪਹਿਲਾਂ ਆਇਆ ਉਹ ਆਖਰ ਮਾਂ ਬਾਪ ਤੋਂ ਕਿਵੇਂ ਪਹਿਲਾਂ ਕਿਵੇਂ ਆ ਗਿਆ? ਕਹਿਣ ਲੱਗੇ
ਮਾਏ ਨਾ ਹੋਤੀ, ਬਾਪ ਨਾ ਹੋਤਾ, ਮਾਏ ਨਾ ਹੋਤੀ, ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ। ਹਮ ਨਹੀਂ ਹੋਤੇ, ਤੁਮ ਨਹੀਂ ਹੋਤੇ, ਕਵਨ ਕਹਾਂ ਤੇ ਆਇਆ।
ਕਹਿਣ ਲੱਗੇ ਫਿਰ ਇੱਕ ਗੱਲ ਮੰਨਣੀ ਪਏਗੀ ਕਿ ਉਹ ਸਿਰਜਣਹਾਰ ਅਕਾਲ ਪੁਰਖ ਕਰਤਾ ਪੁਰਖ ਜਿਹੜਾ ਹੈ, ਉਹ ਬਿਨਾਂ ਮਾਂ ਬਾਪ ਤੋਂ ਵੀ ਜਨਮ ਦੇ ਸਕਦਾ। ਲਓ ਇੱਥੇ ਰੁਕਣਾ ਚਾਹੁੰਦਾ, ਆਖਿਰ ਪਹਿਲਾਂ ਉਸਨੇ ਕਿਸੇ ਨੂੰ ਜਨਮ ਦਿੱਤਾ ਹੀ ਹੈ। ਜਿਹੜਾ ਸਭ ਤੋਂ ਪਹਿਲਾਂ ਜੀਵ ਪੈਦਾ ਹੋਇਆ ਉਹਦੀ ਮਰਜ਼ੀ ਨਾਲ ਹੀ ਹੋਇਆ, ਇਸ ਲਈ ਉਸਨੂੰ ਕਰਤਾ ਪੁਰਖ ਆਖਦੇ ਨੇ। ਤੇ ਕਹਿਣ ਲੱਗੇ ਇੱਕ ਗੱਲ ਸਾਬਤ ਹੁੰਦੀ ਹੈ, ਮਤ ਕੋਈ ਮਾਂ ਬਾਪ ਕੇਵਲ ਇਸ ਗੱਲ ਦਾ ਗੌਰਵ ਕਰੇ ਕਿ ਮੈਂ ਕਿਸੇ ਨੂੰ ਜਨਮ ਦਿੱਤਾ। ਕਹਿਣ ਲੱਗੇ ਤੇਰੇ ਤੋਂ ਬਿਨਾਂ ਵੀ ਜਨਮ ਹੋ ਸਕਦਾ ਹੈ, ਜੇ ਮੇਰੇ ਮਾਲਕ ਦੀ ਮਰਜ਼ੀ ਹੋਵੇ, ਜੇ ਉਸ ਕਰਤਾ ਪੁਰਖ ਦੀ ਰਜ਼ਾ ਹੋਵੇ, ਤੇ ਜਿਵੇਂ ਪਹਿਲੀ ਵਾਰ ਜਨਮ ਦਿੱਤਾ ਸੀ ਮੁੜ ਵੀ ਦੇ ਸਕਦਾ ਸੀ, ਹਮੇਸ਼ਾ ਵਾਸਤੇ ਦਿੰਦਾ ਰਹਿੰਦਾ। ਪਰ ਨਹੀਂ, ਉਹਦੀ ਮਰਜ਼ੀ ਤੋਂ ਬਿਨਾਂ ਕੋਈ ਨਹੀਂ ਆਉਂਦਾ। ਹੇ ਮਾਂ, ਮਤ ਸਮਝੀ ਕਿ ਜਨਮ ਤੇਰੇ ਕਰਕੇ, ਤੈਨੂੰ ਤੇ ਦਿੱਤੀ ਇਹ ਸੰਭਾਲ। ਲਓ ਇੱਥੇ ਰੁਕਣਾ ਚਾਹ, ਤੈਨੂੰ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਸਮਝ ਕੇ ਮਾਂ ਦਾ ਰਿਸ਼ਤਾ ਤੈਨੂੰ ਜੀਵ ਸੰਭਾਲਣ ਲਈ ਦਿੱਤਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਗ੍ਰਸਤ ਆਪਣੇ ਆਪ ਵਿੱਚ ਧਰਮ ਹੈ, ਜਿਹੜੇ ਧਰਮ ਮਨੁੱਖ ਜੋਗੀ ਹੋ ਕੇ, ਘਰ ਬਾਰ ਛੱਡ ਕੇ, ਸਾਧ ਸੰਤ ਹੋ ਕੇ, ਫਕੀਰ ਹੋ ਕੇ, ਪਰਿਵਾਰ ਗ੍ਰਸਤੀ ਤਿਆਗ ਕੇ ਕਰਨੇ ਚਾਹੁੰਦਾ ਨਾ, ਉਹ ਕਰਮ ਨਹੀਂ ਕਰ ਸਕਦਾ ਜਿਹੜਾ ਗ੍ਰਹੀ ਹੋ ਕੇ ਕਰਨਾ ਚਾਹੁੰਦਾ। ਗੁਰੂ ਨੇ ਬਾਣੀ ਵਿੱਚ ਦੱਸ ਦਿੱਤਾ, ਇਸ ਭੇਖੇ ਥਾਵੋਂ, ਇਸ ਭੇਖ ਨਾਲੋਂ ਗ੍ਰਹਿ ਭਲਾ, ਇਸ ਭੇਖੇ ਥਾਵੋਂ ਗ੍ਰਹਿ ਭਲਾ ਜਿੱਥੋਂ ਕੋ ਵਰਸਾਏ। ਇਹੋ ਕਾਰਨ ਹੈ ਗੁਰੂ ਗ੍ਰਸਤੀ ਹੈ। ਮੈਂ ਕਰਜ਼ ਕਰਾਂ, ਕੇਵਲ ਗੁਰੂ ਗ੍ਰਸਤੀ ਨਹੀਂ, ਰੱਬ ਵੀ ਗ੍ਰਸਤੀ ਹੈ, ਬਲਕਿ ਵੱਡਾ ਗ੍ਰਸਤੀ। ਕਿਸੇ ਗ੍ਰਸਤੀ ਦੇ ਦੋ ਪੁੱਤਰ ਹੋਣਗੇ, ਚਾਰ ਦੀ ਜਨਮਦਾਤਾ ਹੋਏਗਾ, ਰੱਬ ਤੇ ਸਾਰਿਆਂ ਦਾ ਜਨਮਦਾਤਾ ਹੈ, ਸਭ ਕੋ ਮਾਤ ਪਿਤਾ ਪ੍ਰਤਿਪਾਲਕ। ਜਿੰਦਾ ਐਡਾ ਵੱਡਾ ਪਰਿਵਾਰ ਹੋਵੇ, ਉਹ ਗ੍ਰਸਤੀ ਨਾ ਹੋਇਆ, ਸਾਰਿਆਂ ਨੂੰ ਜਨਮ ਵੀ ਦੇ ਰਿਹਾ, ਸਾਰਿਆਂ ਦੀ ਪਾਲਣਾ ਵੀ ਕਰ ਰਿਹਾ, ਸਾਰਿਆਂ ਦਾ ਫਿਕਰ ਵੀ ਉਹਨੂੰ ਹੈ ਗ੍ਰਸਤੀ ਨੂੰ। ਇਸੇ ਲਈ ਲੋਕ ਕਹਿੰਦੇ ਨੇ ਵੀ ਗ੍ਰਸਤ ਵਿੱਚ ਚਿੰਤਾ ਹੁੰਦੀ ਹੈ ਜੀ, ਛੱਡ ਦਿਓ। ਕਈ ਸਾਧੂ ਸੰਤ ਆਖਦੇ ਨੇ ਗ੍ਰਸਤ ਇਸ ਲਈ ਛੱਡ ਦਿੱਤਾ, ਅਸੀਂ ਇਸ ਗ੍ਰਸਤੀਆਂ ਦੀ ਚਿੰਤਾ ਵਿੱਚ ਕੀ ਪੈਣਾ। ਉਹ ਭਾਇਆ ਤੂੰ ਰੱਬ ਨਾਲੋਂ ਵੀ ਵੱਡਾ ਹੋ ਗਿਆ, ਰੱਬ ਨੂੰ ਸਾਰੇ ਸੰਸਾਰ ਦੀ ਚਿੰਤਾ ਹੈ। ਗੁਰੂ ਨੇ ਬਾਣੀ ਵਿੱਚ ਆਖਿਆ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਸੋ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਜੱਗ। ਤੂੰ ਦੋ ਬੱਚੇ ਨੂੰ ਜਨਮ ਦਿੱਤਾ, ਤੈਨੂੰ ਦੋਵਾਂ ਦਾ ਫਿਕਰ ਹੈ, ਉਸ ਮਾਲਕ ਨੇ ਸਾਰੇ ਸੰਸਾਰ ਨੂੰ ਜਨਮ ਦਿੱਤਾ, ਇਸ ਲਈ ਉਹਨੂੰ ਸਾਰਿਆਂ ਦਾ ਫਿਕਰ ਹੈ, ਚਿੰਤਾ ਤੈਨੂੰ ਵੀ ਹੈ, ਚਿੰਤਾ ਉਹਨੂੰ ਵੀ ਹੈ। ਇਸੇ ਲਈ ਤਾਂ ਆਖ ਦਿੰਦੇ ਹਾਂ ਗ੍ਰਸਤਨ ਮੈਂ ਤੂੰ ਬੜੋ ਗ੍ਰਸਤੀ ਗ੍ਰਸਤੀ ਹੈ। ਗ੍ਰਸਤੀ ਹੋਣਾ ਗੁਰੂ ਨੇ ਇਸੇ ਲਈ ਸਿਖਾਇਆ ਹੈ। ਬਲਕਿ ਮੈਂ ਤਾਂ ਕਈ ਵਾਰੀ ਵਿਲਾਸ ਨਾਲ ਇੱਕ ਗੱਲ ਕਹਿੰਦਾ, ਕਿਹੜੀ ਅਜੀਬ ਗੱਲ ਹੈ, ਅਸੀਂ ਸਮਝਦੇ ਹਾਂ ਜਿਹੜਾ ਘਰ ਬਾਰ ਛੱਡ ਕੇ ਸਾਧ ਸੰਤ ਬਣ ਜਾਏ ਉਸੇ ਉਹ ਰੱਬ ਦੇ ਰਾਹ 'ਤੇ ਤੁਰਦਾ, ਰੱਬ ਦੇ ਨੇੜੇ ਹੁੰਦਾ, ਪਰ ਕਿਹੜੀ ਅਜੀਬ ਗੱਲ ਹੈ, ਰੱਬ ਨਾਲ ਤਾਂ ਉਹਦਾ ਸੁਭਾਅ ਨਹੀਂ ਮਿਲਦਾ, ਰੱਬ ਗ੍ਰਸਤੀ ਹੈ, ਉਹਨੇ ਗ੍ਰਸਤ ਛੱਡ ਦਿੱਤਾ, ਆਤੇ ਨਹੀਂ ਮਿਲਦੀ, ਉਹਨੇ ਸੁਭਾਅ ਨਹੀਂ ਮਿਲਦਾ। ਅਸੀਂ ਕਈ ਵਾਰ ਹੈਰਾਨ ਹੁੰਦੇ ਹਾਂ ਕਿ ਕਿਸੇ ਨੂੰ ਪੁੱਤਰ ਧੀ ਦੀ ਲੋੜ ਹੋਵੇ, ਸਾਧੂ ਸੰਤ ਕੋਲ ਜਾ ਕੇ ਪੁੱਛਦਾ, ਜੀ ਮੈਨੂੰ ਬਖਸ਼ਿਸ਼ ਕਰੋ, ਮੇਰੇ ਘਰ ਸੰਤਾਨ ਕੋਈ ਨਹੀਂ, ਅਤੇ ਉਹਨੂੰ ਆਸ਼ੀਰਵਾਦ ਵੀ ਦਿੰਦਾ, ਅਤੇ ਮੈਂ ਹੈਰਾਨ ਹੁੰਦਾ, ਉਹ ਭਲੇ ਆ, ਜੇ ਤਾਂ ਸੰਤਾਨ ਬਹੁਤ ਚੰਗੀ ਚੀਜ਼ ਸੀ ਤਾਂ ਤੂੰ ਕਿਉਂ ਛੱਡ ਕੇ ਆਇਆ, ਜੇ ਤਾਂ ਸੰਤਾਨ ਬਹੁਤ ਚੰਗੀ ਚੀਜ਼ ਤੂੰ ਕਿਉਂ ਛੱਡ ਕੇ ਆਇਆ, ਅਤੇ ਜੇ ਸੰਤਾਨ ਬਹੁਤ ਮਾੜੀ ਹੈ ਇਸ ਵਿਚਾਰੇ ਦੀ ਝੋਲੀ ਕਿਉਂ ਪਾਉਣਾ, ਜੇ ਤਾਂ ਚੰਗੀ ਹੈ ਤਾਂ ਤੈਨੂੰ ਛੱਡ ਕੇ ਨਹੀਂ ਆਉਣਾ ਚਾਹੀਦਾ, ਅਤੇ ਜੇ ਮਾੜੀ ਚੀਜ਼ ਇਸ ਵਿਚਾਰੇ ਨੂੰ ਸਮਝਾ, ਤੂੰ ਨਾ ਮੰਗ, ਮੈਂ ਤਾਂ ਆਪ ਛੱਡ ਕੇ ਆਇਆ। ਉਹ ਭਲਿਆ ਜਿਹੜਾ ਆਪਣਾ ਕਾਰੋਬਾਰ ਛੱਡ ਕੇ, ਵਿਹਾਰ ਛੱਡ ਕੇ, ਘਰ ਘਰ ਖਾਇਆ, ਪਿੰਡ ਵਧਾਇਆ, ਆਪ ਮੰਗਤਾ ਬਣਿਆ ਫਿਰਦਾ ਹੈ, ਉਹਦੇ ਕੋਲੋਂ ਤੂੰ ਕਹਿੰਦਾ ਮੇਰੇ ਕਾਰੋਬਾਰ ਵਿੱਚ ਵਾਧਾ ਦੀ ਅਰਦਾਸ ਕਰੋ, ਉਹਨੂੰ ਤਾਂ ਪਤਾ ਹੀ ਨਹੀਂ ਕਾਰੋਬਾਰ ਕੀ ਹੁੰਦਾ, ਉਹਨੇ ਕੀਤਾ ਹੀ ਨਹੀਂ। ਅਸੀਂ ਗੁਰਮਤ ਦੀ ਫਿਲਾਸਫੀ ਨਹੀਂ ਸਮਝ ਰਹੇ। ਗੁਰੂ ਕਹਿੰਦੇ ਮੈਂ ਇੱਕ ਗੱਲ ਸਮਝਾਉਣਾ ਚਾਹੁੰਦਾ ਕਿ ਗ੍ਰਹੀ ਕੀ ਹੈ, ਧਰਮ ਉਹਦੇ ਵਿੱਚ ਕਿਵੇਂ ਪ੍ਰਵੇਸ਼ ਕਰਦਾ। ਮੈਂ ਇੱਕ ਵਾਰ ਕੀਤੀ ਸੀ, ਜਦੋਂ ਕੋਈ ਸੰਤਾਨ ਇਸ ਖਿਆਲੋਂ ਪਾਲਦਾ ਨਾ, ਪਿਤਾ ਆਖਦਾ ਮੇਰਾ ਪੁੱਤਰ ਹੈ ਇਸ ਲਈ ਇਹਦੀ ਜ਼ਿੰਮੇਵਾਰੀ ਮੇਰੇ ਸਿਰ ਹੈ ਕਿਉਂਕਿ ਮੇਰਾ ਪੁੱਤਰ ਹੈ, ਤਾਂ ਫਿਰ ਮੋਹ ਵਿੱਚ ਪੈ ਜਾਂਦਾ, ਫਿਰ ਉਹਨੂੰ ਗੁਆਂਢੀ ਦੇ ਪੁੱਤਰ ਦਾ ਫਿਕਰ ਨਹੀਂ ਹੁੰਦਾ। ਗੁਆਂਢੀ ਦਾ ਪੁੱਤਰ ਸਾਰੀ ਰਾਤ ਭਾਵੇਂ ਹਾਏ ਹਾਏ ਕਰਦਾ ਰਹੇ, ਉਹਨੂੰ ਕੋਈ ਪਰੇਸ਼ਾਨੀ ਨਹੀਂ। ਆਪਣੇ ਪੁੱਤਰ ਨੂੰ ਕਦੀ ਥੋੜ੍ਹਾ ਜਿਹਾ ਟੈਂਪਰੇਚਰ ਹੋ ਜਾਏ, ਸਾਰੀ ਸਾਰੀ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਮੇਰਾ ਪੁੱਤਰ ਹੈ, ਉਹਨੂੰ ਮੋਹ ਕਹਿੰਦੇ ਨੇ। ਲੇਕਿਨ ਇੱਕ ਖਿਆਲ ਕਰਿਓ, ਗੁਰੂ ਨੇ ਉਸ ਸੰਸਾਰਕ ਸੰਤਾਨ ਪੁੱਤਰ ਨੂੰ ਬੰਦਗੀ ਬਣਾ ਦਿੱਤਾ, ਕਹਿਣ ਲੱਗੇ ਉਹ ਭਲਿਆ ਜੇ ਤੂੰ ਭਲਾ ਇਹ ਮੇਰਾ ਪੁੱਤਰ ਆਖ ਕੇ ਮੇਰੀ ਮੇਰੀ ਕਰਨਾ ਹੈ, ਅਤੇ ਮੇਰਾ ਪੁੱਤਰ ਆਖ ਕੇ ਇਹਨੂੰ ਸੰਭਾਲਣਾ, ਅਤੇ ਮੈਂ ਤੈਨੂੰ ਭਗਤੀ ਦਾਰਾ ਦੱਸਣਾ ਸੰਭਾਲ ਇਸੇ ਪੁੱਤਰ ਨੂੰ, ਪਰ ਮੇਰਾ ਪੁੱਤਰ ਆਖ ਕੇ ਨਹੀਂ, ਇਹ ਕਹਿ ਕੇ ਸੰਭਾਲ ਕਿ ਮੇਰੇ ਰੱਬ ਨੇ ਸੇਵਾ ਸੰਭਾਲ ਲਈ ਮੈਨੂੰ ਇੱਕ ਜੀਵ ਦਿੱਤਾ, ਮੈਨੂੰ ਇੱਕ ਜੀਵ ਦਿੱਤਾ ਸੇਵਾ ਸੰਭਾਲ ਲਈ, ਮੇਰੇ ਮਾਲਕ ਨੇ ਦਿੱਤਾ। ਜਦੋਂ ਤੂੰ ਇਹ ਸੋਚ ਕੇ ਉਹਦੀ ਸੇਵਾ ਸੰਭਾਲ ਕਰੇਗਾ, ਇੱਕ ਤਾਂ ਅੱਗੇ ਨਾਲੋਂ ਚੰਗੀ ਹੋਏਗੀ ਕਿਉਂਕਿ ਭਗਤੀ ਹੈ ਨਾ, ਜਦੋਂ ਤੂੰ ਮੇਰੀ ਮੇਰੀ ਆਖ ਕੇ ਸੇਵਾ ਕਰਨਾ, ਉਦੋਂ ਤੂੰ ਇਵਜ਼ਾਨਾ ਚਾਹਣਾ, ਉਹਦੀ ਰਿਟਰਨ ਚਾਹਣਾ, ਜਿਸ ਪੁੱਤਰ ਨੂੰ ਤੂੰ ਪਾਲਿਆ ਹੋਵੇ, ਸੰਭਾਲਿਆ ਹੋਵੇ, ਪੜ੍ਹਾਇਆ ਹੋਵੇ, ਅਤੇ ਉਹ ਤੇਰੀ ਸੇਵਾ ਨਾ ਕਰੇ, ਤੂੰ ਗੁੱਸੇ ਹੋ ਜਾਂਦਾ ਕਿਉਂਕਿ ਤੂੰ ਰਿਟਰਨ ਦੇ ਖਿਆਲ ਨਾਲ ਉਹਦੇ ਕੋਲੋਂ ਸੇਵਾ ਸੰਭਾਲ ਕੀਤੀ ਸੀ। ਗੁਰੂ ਨੇ ਇਸ ਗੱਲ ਦਾ ਵੀ ਬਾਣੀ ਵਿੱਚ ਜ਼ਿਕਰ ਕੀਤਾ, ਸਤਿਗੁਰ ਕਹਿੰਦੇ ਨੇ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਬੜਾ ਹੋਏ ਧਨ ਖਾਟ ਦੇ ਕਰ ਭੋਗ। ਕਈ ਵਾਰ ਤਾਂ ਮਾਂ ਇਸ ਲਈ ਜਨਮ ਦਿੰਦੀ ਹੈ, ਔਖੀ ਹੋ ਕੇ ਵੀ, ਪਰੇਸ਼ਾਨੀਆਂ ਝਾਕ ਕੇ ਵੀ, ਚਲੋ ਪੁੱਤਰ ਹੋਏਗਾ, ਵੱਡਾ ਹੋਏਗਾ, ਜਦੋਂ ਮੈਂ ਬੁੱਢੀ ਹੋ ਜਾਵਾਂਗੀ ਉਹ ਮੇਰੀ ਸੋਟੀ ਦਾ ਸਹਾਰਾ ਬਣੇਗਾ, ਮੈਨੂੰ ਕਮਾ ਕੇ ਖਵਾਏਗਾ। ਗੁਰੂ ਕਹਿਣ ਲੱਗੇ ਤਾਂ ਸੌਦਾ ਹੋ ਗਿਆ, ਇਹ ਤਾਂ ਵਪਾਰ ਹੋ ਗਿਆ ਹੈ, ਮਾਂ ਸੰਭਾਲ ਰਹੀ ਹੈ। ਲੇਕਿਨ ਵਪਾਰਕ ਰੂਪ ਵਿੱਚ ਗੁਰੂ ਕਹਿੰਦੇ ਨੇ ਜੇ ਇਹਦੀ ਬਜਾਏ ਮਾਂ ਇਹ ਸਮਝ ਲੈ ਕਿ ਇਹ ਬਖਸ਼ਿਸ਼ ਕੀਤੀ ਹੈ ਮੇਰੇ ਮਾਲਕ ਨੇ, ਇੱਕ ਜੀਵ ਮੈਨੂੰ ਸੇਵਾ ਸੰਭਾਲ ਲਈ ਬਖਸ਼ਿਆ ਹੈ, ਜਿੰਨੀ ਮੈਂ ਇਹਦੀ ਸੇਵਾ ਕਰਾਂਗੀ ਮੇਰਾ ਰੱਬ ਪ੍ਰਸੰਨ ਹੋਏਗਾ, ਅਤੇ ਫਿਰ ਉਹੋ ਹੀ ਸੇਵਾ ਹੋਵੇਗੀ ਪੁੱਤਰ ਦੀ, ਪਰ ਭਗਤੀ ਬਣ ਜਾਏਗੀ, ਇੱਕ ਭਗਤੀ ਬਣ ਜਾਏਗੀ। ਗੁਰੂ ਨੇ ਇਹੋ ਖਿਆਲ ਬਾਣੀ ਵੀ ਦਿੱਤਾ, ਕਹਿਣ ਲੱਗੇ ਹੇ ਮਾਂ ਮਤ ਕਿਤੇ ਸਮਝ ਲੈ ਅਤੇ ਮੇਰੇ ਤੋਂ ਬਿਨਾਂ ਜਨਮ ਨਹੀਂ ਹੋ ਸਕਦਾ, ਅਤੇ ਜਨਮ ਦੇਣਾ ਹੀ ਮੇਰੀ ਜ਼ਿੰਮੇਵਾਰੀ ਸੀ। ਗੁਰੂ ਕਹਿਣ ਲੱਗੇ ਨਹੀਂ, ਜਨਮ ਤਾਂ ਉਹ ਮਾਲਕ ਨੇ ਕਦੀ ਮਨੁੱਖ ਨੂੰ, ਜੀਵ ਨੂੰ ਉਦੋਂ ਵੀ ਦਿੱਤਾ ਜਦੋਂ ਮਾਂ ਬਾਪ ਨਹੀਂ ਸੀ। ਅਸਲ ਮਕਸਦ ਕੀ ਹੈ, ਮੇਰੇ ਰੱਬ ਨੇ ਤੈਨੂੰ ਇੱਕ ਵਫ਼ਾਦਾਰ ਅਤੇ ਜ਼ਿੰਮੇਵਾਰ ਸਮਝ ਕੇ ਆਪਣਾ ਜੀਵ ਤੈਨੂੰ ਸੰਭਾਲ ਲਈ ਦਿੱਤਾ। ਲੈ ਮੈਂ ਤੈਨੂੰ ਇੱਕ ਜਿਹੜੀ ਮੇਰੇ ਕੋਲ ਸਭ ਤੋਂ ਕੀਮਤੀ ਚੀਜ਼ ਹੈ ਨਾ, ਮਨੁੱਖਾ ਜਨਮ, ਜਿਹੜੀ ਮੇਰੇ ਕੋਲ ਸਭ ਤੋਂ ਕੀਮਤੀ ਵਸਤੂ ਆ ਜਿਹੜੀ ਮੈਂ ਬਣਾਈ ਹੈ ਜੀਵ ਦੀ, ਉਹ ਮੈਂ ਤੇਰੇ ਹਵਾਲੇ ਕਰਨਾ, ਤੂੰ ਇਹਨੂੰ ਸੰਭਾਲ ਲੈ, ਅਤੇ ਜਿਵੇਂ ਮੈਂ ਦਿੱਤੀ ਹੈ ਉਵੇਂ ਸੰਭਾਲ ਲੈ। ਅਮਾਨਤ ਵਿੱਚ ਖਿਆਨਤ ਤਾਂ ਨਹੀਂ ਨਾ ਕਰਨੀ। ਲਓ ਆਹ ਜ਼ਿੰਮੇਵਾਰੀ ਮਾਂ ਦੀ ਕਿਵੇਂ ਬਣਦੀ ਹੈ, ਇੱਕ ਜ਼ਿੰਮੇਵਾਰ ਸਮਝੇ, ਆਖਿਆ ਤੂੰ ਸੰਭਾਲ ਲੈ। ਅਤੇ ਮਾਂ ਅਸਲ ਵਿੱਚ ਆਪਣੀ ਜ਼ਿੰਮੇਵਾਰੀ ਦਾ ਇਹ ਅਹਿਸਾਸ ਕਰੇ ਤਾਂ ਮਾਂ ਹੈ, ਉਹ ਸਮਝੇ ਸੰਤਾਨ ਮੈਨੂੰ ਮਿਲੀ ਹੈ, ਮੇਰੇ ਰੱਬ ਨੇ ਮੇਰੀ ਝੋਲੀ ਜੀਵ ਪਾਏ ਨੇ, ਆਪਣੀ ਬਖਸ਼ਿਸ਼ ਕਰਕੇ ਮੈਂ ਇਹਨਾਂ ਨੂੰ ਮੇਰੇ ਰੱਬ ਦੀ ਰਹਿਮਤ ਉਹਦੀ ਅਮਾਨਤ ਸਮਝ ਕੇ ਸੰਭਾਲਣਾ। ਅਤੇ ਕਿਸੇ ਦੀ ਅਮਾਨਤ ਹੋਵੇ ਉਹਨੂੰ ਸੰਭਾਲੀਦਾ ਨਾ, ਜਿਉਂ ਦਾ ਤਿਉਂ ਰੱਖੀਦਾ, ਕੱਲ੍ਹ ਨੂੰ ਉਹ ਪੁੱਛੇ ਕਿੱਥੇ ਹੀ ਕਿੱਥੇ। ਅਤੇ ਜੇ ਮਾਂ ਨੂੰ ਮੇਰੇ ਰੱਬ ਨੇ ਜੀਵ ਦੀ ਅਮਾਨਤ ਦਿੱਤੀ ਹੋਵੇ ਅਤੇ ਉਹ ਸੰਭਾਲਣ ਤੋਂ ਇੰਨੀ ਤੰਗ ਆ ਜਾ, ਮੈਂ ਐਸੇ ਕਈ ਮਾਵਾਂ ਅਤੇ ਕਈ ਬਜ਼ੁਰਗ ਦੇਖਣਾ, ਕਹਿੰਦੇ ਜੀ ਬੱਚਿਆਂ ਦੇ ਰੋਜ਼ ਕੇਸ ਸੰਭਾਲਣੇ ਬੜੇ ਔਖੇ ਸਨ, ਇਹਨਾਂ ਦੇ ਕੇਸਾਂ ਵਿੱਚ ਫਿਨਸੀਆਂ ਪੈਦਾ ਹੋ ਗਈਆਂ ਸਨ, ਇਲਾਜ ਨਹੀਂ ਸੀ ਮਿਲਦਾ, ਅਸੀਂ ਕੇਸ ਕਟਾ ਦਿੱਤੇ ਨੇ। ਜ਼ਿੰਮੇਵਾਰੀ ਨਹੀਂ ਤੈਨੂੰ, ਜਿਹੋ ਜਿਹਾ ਰੱਬ ਨੇ ਦਿੱਤਾ ਸੀ ਤੂੰ ਸੰਭਾਲ ਨਹੀਂ ਸਕੀ। ਅਮਨ ਵਿੱਚ ਖਿਆਨਤ ਕੀਤੀ, ਰੱਬ ਨੇ ਪੁੱਛਣਾ ਤੈਨੂੰ ਕਿਹੋ ਜਿਹਾ ਦਿੱਤਾ ਸੀ। ਸਭ ਤੋਂ ਪਹਿਲੀ ਜ਼ਿੰਮੇਵਾਰੀ ਮਾਂ ਬਾਪ ਦੀ ਹੈ, ਤਾਂ ਕਿ ਉਹਨੂੰ ਜਿਵੇਂ ਪ੍ਰਭੂ ਨੇ ਦਿੱਤਾ ਉਹਨੂੰ ਸੰਭਾਲੇ, ਅਤੇ ਉਹਦੀ ਜ਼ਿੰਦਗੀ ਉਹਦੇ ਜੀਵਨ ਦਾ ਸਟਾਈਲ ਉਹ ਬਣਾਵੇ ਕਿ ਮੇਰਾ ਰੱਬ ਜਦੋਂ ਵੀ ਮੈਨੂੰ ਮਿਲੇ, ਜਦੋਂ ਵੀ ਮੇਰੀ ਉਹਦੀ ਸਾਂਝ ਪੈਦਾ ਹੋਵੇ, ਉਹ ਪ੍ਰਸੰਨ ਹੋਵੇ ਕਿ ਇਸ ਮਾਂ ਬਾਪ ਨੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕੀਤਾ। ਮੈਂ ਤਾਂ ਇਤਿਹਾਸ ਦੇ ਪੰਨਿਆਂ 'ਤੇ ਜਦੋਂ ਇੱਕ ਸਾਖੀ ਪੜ੍ਹਨ ਆਉਣਾ ਹੈਰਾਨ ਹੋ ਜਾਂਦਾ, ਤੁਸੀਂ ਵੀ ਆਮ ਸੁਣੀ, ਮੈਂ ਸਾਖੀ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਕੇਵਲ ਐਗਜ਼ਾਮਪਲ ਦੇਣਾ ਚਾਹੁੰਦਾ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ ਨੇ ਪੰਜਾਬ ਦੇ ਸਿੰਘਾਸਨ ਨੂੰ, ਖਾਲਸਾ ਰਾਜ ਦੇ ਸਿੰਘਾਸਨ ਨੂੰ ਬਹਾਨੇ ਨਾਲ ਕੁਝ ਸਮੇਂ ਲਈ ਆਪਣੇ ਜ਼ੇਰ ਕੀਤਾ, ਅਤੇ ਇਸ ਖਿਆਲ ਨਾਲ ਕੀਤਾ, ਇਹ ਲਫ਼ਜ਼ਾਂ ਨਾਲ ਕੀਤਾ ਕਿ ਅਜੇ ਦਲੀਪ ਛੋਟਾ ਹੈ, ਇਹਨੂੰ ਤਿਲਕ ਦੇ ਦਿਓ, ਇਹਨੂੰ ਰਾਜ ਸਿੰਘਾਸਨ ਦਾ ਤਿਲਕ ਦੇ ਦਿਓ, ਪਰ ਅਜੇ ਇਹ ਆਪਣਾ ਰਾਜ ਸੰਭਾਲ ਨਹੀਂ ਸਕਦਾ। ਤੁਸੀਂ ਇਸਤਰੀ ਪੜ੍ਹ ਲਓ, ਅਜੇ ਆਪਣਾ ਰਾਜ ਸੰਭਾਲ ਨਹੀਂ ਸਕਦਾ, ਇਸ ਲਈ ਕੌਂਸਲ ਬਣਾ ਦਿੰਦੇ ਹਾਂ, ਇਹਨੂੰ ਅਜੇ ਪੜ੍ਹਾਵਾਂਗੇ, ਇਹ ਵੱਡਾ ਹੋ ਜਾਏਗਾ, ਯੋਗ ਹੋ ਜਾਏਗਾ, ਅਤੇ ਫਿਰ ਇਹਨੂੰ ਰਾਜ ਸਿੰਘਾਸਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਤਿਲਕ ਦੇ ਦਿੱਤਾ, ਉਹ ਜੇ ਤਿਲਕ ਨਾ ਦਿੰਦੇ ਤੇ ਅੱਜ ਇੰਗਲੈਂਡ ਦੀ ਧਰਤੀ ਤੇ ਮਹਾਰਾਜਾ ਦਲੀਪ ਸਿੰਘ ਦੀ ਉਸ ਸਮਾਧ ਤੇ ਜਿਹੜਾ ਲੱਗਾ ਹੋਇਆ ਪੱਥਰ ਹੈ ਉਹਦੇ ਤੇ ਇਹ ਗੱਲ ਕਦੀ ਨਾ ਲਿਖਦੇ ਕਿ ਇਹ ਮਹਾਰਾਜਾ ਹਿਜ ਹਾਈਨਸ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਹੈ ਤਿਲਕ ਦੇ ਚੁੱਕੇ ਸਨ। ਸੋਚਣ ਵਾਲੀ ਗੱਲ ਹੈ। ਨਾਲ ਹੀ ਅੰਗਰੇਜ਼ ਬੜਾ ਚਾਲਾਕ ਸੀ, ਉਹਨੇ ਸੋਚਿਆ ਵੀ ਪੰਜਾਬ ਦੇ ਰਾਜ ਨੂੰ, ਸਿੱਖ ਰਾਜ ਨੂੰ, ਖਾਲਸਾ ਰਾਜ ਨੂੰ ਹਥਿਆਉਣ ਦਾ ਤਰੀਕਾ ਕੀ ਹੈ। ਸਾਨੂੰ ਸਮਾਂ ਮਿਲ ਗਿਆ, ਜਿੰਨੀ ਦੇਰ ਵੱਡਾ ਨਹੀਂ ਹੋਏਗਾ ਦਲੀਪ ਉਨੀ ਦੇਰ ਕੌਂਸਲ ਸਾਡੀ ਰਹਿਣੀ ਹੈ, ਸਾਡੇ ਜ਼ੇਰ ਰਹਿਣੀ ਹੈ। ਤੇ ਜੇ ਇੰਨੇ ਟਾਈਮ ਦੇ ਅੰਦਰ ਸਿੱਖ ਹੀ ਛੱਡ ਜਾਏ ਤੇ ਖਾਲਸਾ ਰਾਜ ਹੀ ਨਹੀਂ ਰਹੇਗਾ। ਜਿਸਨੇ ਰਾਜ ਕਰਨਾ ਹੈ, ਜਿਸਨੇ ਆ ਕੇ ਰਾਜ ਸਿੰਘਾਸਨ ਸੰਭਾਲਣਾ, ਜੇ ਉਹ ਹੀ ਸਿੱਖ ਨਹੀਂ ਤਾਂ ਉਹਨੂੰ ਸਿੱਖ ਰਾਜ ਕਿਵੇਂ ਆਖਾਂਗੇ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਜਿਹੜਾ ਪ੍ਰਬੰਧਕ ਹੈ, ਜਿਹੜਾ ਪ੍ਰਚਾਰਕ, ਜੇ ਉਹ ਹੀ ਸਿੱਖ ਨਹੀਂ ਤੇ ਗੱਲ ਤੇ ਉਸ ਤੋਂ ਅੱਗੇ ਤਾਂ ਤੁਰਨੀ। ਲੋਕ ਅੰਗਰੇਜ਼ ਨੇ ਬੜੀ ਸਿਆਣਪ ਨਾਲ ਇਸ ਖਿਆਲੋਂ ਦਲੀਪ ਨੂੰ ਆਪਣੇ ਕੰਟਰੋਲ ਵਿੱਚ, ਆਪਣੇ ਘੇਰੇ ਵਿੱਚ ਲਿਆਂਦਾ ਤੇ ਇੱਕ ਹੋਰ ਸਿਆਣਪ ਕੀਤੀ ਜਿਹੜੀ ਉਹਦੀ ਲੌਜਿਕ ਸਿਆਣਪ ਸੀ। ਉਹਨੇ ਸਮਝਿਆ ਕਿ ਜਿੰਨੀ ਦੇਰ ਦਲੀਪ ਆਪਣੀ ਮਾਂ ਦੇ ਘੇਰੇ ਵਿੱਚ ਹੈ, ਨਾ ਮਾਂ ਦੀ ਗੋਦ ਵਿੱਚ ਹੈ, ਮਾਂ ਦੀ ਗਲਵੱਕੜੀ ਵਿੱਚ ਹੈ, ਉਨੀ ਦੇਰ ਇਹਦੇ ਕੋਲੋਂ ਸਿੱਖੀ ਨਹੀਂ ਛੁਡਾਈ ਜਾ ਸਕਦੀ। ਲਓ ਆਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਅੰਗਰੇਜ਼ ਵੀ ਜਾਣਦਾ ਹੈ, ਸਿਆਣੇ, ਉਹ ਇਸ ਗੱਲ 'ਤੇ ਵਿਸ਼ਵਾਸ ਕਰਦਾ ਕਿ ਜਿਹੋ ਜੀ ਮਾਂ ਹੈ ਸੰਤਾਨ ਉਹੋ ਜੀ ਹੋਏਗੀ। ਜੇ ਮਾਂ ਚਾਹੇ, ਜੇ ਮਾਂ ਦੀ ਮਰਜ਼ੀ ਹੋਵੇ, ਸੰਤਾਨ ਸਿੱਖੀ ਛੱਡ ਕੇ ਨਹੀਂ ਜਾ ਸਕਦੀ। ਆ ਸਾਡੇ ਸਾਰੇ ਉਲਾਂਭੇ ਜਿਹੜੇ ਨੇ ਇਹ ਸਾਡੀ ਮਾਂ ਬਾਪ ਦੀ ਗੈਰ ਜ਼ਿੰਮੇਵਾਰੀ ਹੋਣ ਦਾ ਨਿਸ਼ਾਨੀ ਹੈ। ਔਰ ਗੋਰਾ ਅੰਗਰੇਜ਼ ਸਮਝਦਾ ਕਿ ਜਿੰਨੀ ਦੇਰ ਮਹਾਰਾਣੀ ਜਿੰਦਾਂ ਦੇ ਘੇਰੇ ਵਿੱਚ ਹੈ ਨਾ ਦਲੀਪ, ਜੇ ਇਹਦਾ ਸੰਬੰਧ ਮਾਂ ਨਾਲ ਬਣਿਆ ਰਿਹਾ ਤੇ ਇਹਨੂੰ ਸਿੱਖੀ ਛੁਡਾਉਣੀ ਬੜੀ ਔਖੀ ਹੋਵੇਗੀ। ਇਸ ਲਈ ਜੇ ਇਹਨੂੰ ਸਿੱਖੀ ਤੋਂ ਦੂਰ ਕਰਨਾ ਹੈ ਤਾਂ ਮਾਂ ਤੋਂ ਦੂਰ ਕਰਨਾ ਹੋਵੇਗਾ। ਇਸੇ ਖਿਆਲ ਨਾਲ ਮਾਂ ਨੂੰ ਕਿਲੇ ਵਿੱਚ ਵੱਖਰਾ ਬੰਦ ਕਰ ਦਿੱਤਾ, ਦਲੀਪ ਨੂੰ ਵੱਖਰਾ ਲੈ ਗਏ। ਮੈਂ ਇਤਿਹਾਸਕ ਵਿਸਥਾਰ ਵਿੱਚ ਨਾ ਜਾਵਾਂ, ਆਖਰ ਉਸਨੂੰ ਦੇਸ਼ੋਂ ਵਿਦੇਸ਼ ਲੈ ਗਏ ਅਤੇ ਐਸੇ ਘੇਰੇ ਵਿੱਚ, ਐਸੇ ਦੁਆਲੇ ਵਿੱਚ ਪਾਲਣਾ ਸ਼ੁਰੂ ਕੀਤਾ ਜਿਹੜਾ ਸਿੱਖ ਘੇਰਾ ਨਹੀਂ ਸੀ, ਈਸਾਈ ਘੇਰਾ ਸੀ। ਈਸਾਈ ਪਰਿਵਾਰ ਵਿੱਚ ਪਾਲਣਾ ਸ਼ੁਰੂ ਕੀਤਾ। ਮਾਂ ਮਹਾਰਾਣੀ ਜਿੰਦਾ ਪਰੇਸ਼ਾਨ ਹੋ ਕੇ, ਇਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਉਸ ਕਿਲੇ ਤੋਂ ਨੇਪਾਲ ਪਹੁੰਚ ਗਈ। ਸੰਬੰਧ ਮਹਾਰਾਜਾ ਰਣਜੀਤ ਸਿੰਘ ਨਾਲ ਹੋਣ ਕਰਕੇ ਨੇਪਾਲ ਦੇ ਰਾਜੇ ਨੇ ਸਹਾਇਤਾ ਕੀਤੀ, ਆਪਣੇ ਕੋਲ ਰੱਖ ਲਿਆ। ਵਰੇ ਬੀਤ ਗਏ। ਲਓ ਮੈਂ ਆਖਰੀ ਲਫ਼ਜ਼ਾਂ 'ਤੇ ਪੁੱਜਾ। ਦਰਮਿਆਨ ਵਿੱਚ ਬੜਾ ਲੰਬਾ ਗੈਪ ਪੈ ਗਿਆ। ਜੋ ਅੰਗਰੇਜ਼ ਚਾਹੁੰਦਾ ਸੀ ਉਹ ਆਪਣੇ ਪਲੈਨ 'ਤੇ, ਆਪਣੀ ਸਕੀਮ 'ਤੇ ਚੱਲ ਰਿਹਾ ਸੀ। ਦਲੀਪ ਵੱਡਾ ਹੋਇਆ ਅਤੇ ਹੋਇਆ ਈਸਾਈਅਤ ਦੇ ਘੇਰੇ ਵਿੱਚ ਵੱਡਾ, ਮਾਂ ਨਾਲੋਂ ਟੁੱਟ ਗਿਆ। ਨਤੀਜਾ ਇਹ ਹੋਇਆ ਕਿ ਸਿੱਖੀ ਛੱਡ ਗਿਆ, ਗੋਰਾ ਹੋ ਗਿਆ। ਪਰ ਜਿੱਥੇ ਮੈਂ ਪੁੱਜਣਾ ਚਾਹੁੰਦਾ, ਮੈਂ ਹੈਰਾਨ ਹੋ ਜਾਂਦਾ। ਦਰਮਿਆਨ ਵਿੱਚ 20-22 ਸਾਲ ਬੀਤ ਗਏ। 22 ਸਾਲ ਬਾਅਦ ਇੱਕ ਉਹ ਸਮਾਂ ਆਇਆ ਜਦੋਂ ਦਲੀਪ ਨੂੰ ਵੀ ਪਤਾ ਲੱਗਾ ਕਿ ਮੈਂ ਅੱਜ ਕਲਕੱਤੇ ਜਾ ਰਿਹਾ, ਅਤੇ ਮਾਂ ਨੂੰ ਵੀ ਪਤਾ ਲੱਗਾ ਮੇਰਾ ਦਲੀਪ ਕਲਕੱਤੇ ਆ ਰਿਹਾ ਹੈ। 22 ਸਾਲ ਬਾਅਦ ਅਤੇ ਪੁੱਤਰ ਦੇ ਵਿਯੋਗ ਵਿੱਚ, ਰਾਜ ਭਾਗ ਅਤੇ ਪੁੱਤਰ ਦੇ ਵਿਛੋੜੇ ਵਿੱਚ ਮਾਂ ਫਾਵੀ ਹੋਈ, ਰੋਂਦੀ ਰੋਂਦੀ, ਅੱਖਾਂ ਦੀ, ਨੈਣਾਂ ਦੀ ਜੋਤ ਗੁਆ ਬੈਠੀ ਮਹਾਰਾਣੀ ਜਿੰਦਾਂ ਦੇ। ਉਸ ਵੇਲੇ ਅੱਖਾਂ ਵਿੱਚ ਜੋਤ ਨਹੀਂ ਸੀ। 22 ਸਾਲ ਬਾਅਦ ਮਾਂ ਤੇ ਪੁੱਤਰ ਦਾ ਵਿਲਾਪ ਹੁੰਦਾ ਹੈ। ਮੈਂ ਇੱਥੇ ਰੁਕਣਾ ਚਾਹੁੰਦਾ। ਜ਼ਿੰਮੇਵਾਰੀ ਕੀ ਚੀਜ਼ ਹੈ? ਜਿਹੜੀ ਜ਼ਿੰਮੇਵਾਰੀ ਅਸੀਂ ਅੱਜ ਛੱਡ ਰਹੇ ਹਾਂ ਤੇ ਦੋਸ਼ ਦਿੰਦੇ ਹਾਂ ਪੁੱਤਰਾਂ ਤੇ, ਸੰਤਾਨ ਤੇ। 22 ਸਾਲ ਬਾਅਦ ਅੰਧੀ ਮਾਂ ਨੂੰ ਪੁੱਤਰ ਨੇ ਮਿਲਣਾ ਹੈ। ਭਲਾ ਕਿਹੜਾ ਚਾਹ ਹੋਵੇਗਾ ਇਹ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਓ। ਪਰ ਇਤਿਹਾਸਕਾਰ ਲਿਖਦਾ ਜਦੋਂ ਅੱਗੇ ਹੋ ਕੇ ਦਲੀਪ ਮਾਂ ਨੂੰ ਮਿਲਣ ਲਈ ਗਲਵੱਕੜੀ ਵਿੱਚ ਆਉਣ ਵਾਸਤੇ ਆਇਆ, ਮਾਂ ਨੇ ਸੀਸ 'ਤੇ ਪਿਆਰ ਦੇਣਾ ਚਾਹਿਆ ਅਤੇ ਜਦੋਂ ਸੀਸ 'ਤੇ ਹੱਥ ਧਰਿਆ ਸੀਸ 'ਤੇ ਕੇਸ ਨਹੀਂ ਸਨ। ਮਾਂ ਪਿੱਛੇ ਹਟ ਗਈ, ਤੂੰ ਮੇਰਾ ਦਲੀਪ ਨਹੀਂ ਹੋ ਸਕਦਾ, ਦੁਨੀਆਂ ਦੇ ਲੋਕ ਮੇਰੇ ਨਾਲ ਧੋਖਾ ਨਾ ਕਰੋ, ਮੇਰਾ ਦਲੀਪ ਨਹੀਂ ਹੋ ਸਕਦਾ। ਮੈਨੂੰ ਹਜੇ ਤੱਕ ਪਤਾ ਹੈ ਜਿਸ ਦਲੀਪ ਦੀਆਂ ਜਦੋਂ ਵੀ ਮੈਂ ਇਸ ਇਤਿਹਾਸ ਨੂੰ ਸੁਣਨਾ ਮਾਂ ਕੋਲ ਪੁੱਤਰ ਦੀ ਪਛਾਣ ਹੈ ਤਾਂ ਕੇਸ, ਉਹ ਭਲੇ ਹੋ ਸਕਦਾ ਤੁਹਾਡਾ ਕੋਈ ਬਜ਼ੁਰਗ ਵੀ ਇਹ ਉਡੀਕ ਕਰਦਾ ਹੋਵੇ ਕਿ ਜਿਸ ਤਰ੍ਹਾਂ ਪੁੱਤਰ ਭੇਜੇ ਨੇ ਵਾਪਸ ਆਉਣਗੇ। ਮਾਂ ਨੇ 22 ਸਾਲ ਬਾਅਦ ਪੁੱਤਰ ਨੂੰ ਗਲਵੱਕੜੀ ਵਿੱਚ ਲੈਣੋਂ ਜਵਾਬ ਦੇ ਦਿੱਤਾ, ਮੇਰਾ ਪੁੱਤਰ ਨਹੀਂ ਹੋ ਸਕਦਾ। ਦਲੀਪ ਕਹਿ ਰਿਹਾ ਸੀ, ਮਾਂ ਮੈਂ ਤੇਰਾ ਪੁੱਤਰ ਹਾਂ, ਮੈਂ ਦਲੀਪ ਹਾਂ। ਮਾਂ ਆਖ ਰਹੀ ਸੀ, ਬਿਨਾਂ ਕੇਸਾਂ ਤੋਂ ਬਿਨਾਂ ਦਸਤਾਰ ਤੋਂ ਮੇਰਾ ਦਲੀਪ ਨਹੀਂ ਹੋ ਸਕਦਾ। ਪਰ ਇਤਿਹਾਸ ਲਿਖਦਾ ਆਖਰ ਦਲੀਪ ਨੇ ਰੋ ਕੇ ਵਾਅਦਾ ਕੀਤਾ ਕਿ ਮਾਂ ਮੈਂ ਤੇਰੇ ਨਾਲ ਬਚਨ ਕਰਨਾ, ਮੈਂ ਮੁੜ ਕੇਸਾਂ ਤਾਰੀ ਤੇਰਾ ਦਲੀਪ ਬਣਾ। ਔਰ ਉਸ ਤੋਂ ਬਾਅਦ ਫਿਰ ਅੰਮ੍ਰਿਤ ਛਕਿਆ, ਇਹ ਤੁਸੀਂ ਇਤਿਹਾਸ ਪੜ੍ਹ ਲਓ, ਫਿਰ ਅੰਮ੍ਰਿਤ ਛਕਿਆ ਜਿਹੜਾ ਅੰਮ੍ਰਿਤ ਇਸ ਗੱਲ ਸਾਬਤ ਕਰਦਾ ਸੀ ਮਾਂ ਵਿਛੜੀ ਸਿੱਖੀ ਵਿਛੜ ਗਈ, ਮਾਂ ਮਿਲੀ ਸਿੱਖੀ ਮਿਲ ਗਈ। ਇਹ ਹੈ ਮਾਂ ਬਾਪ ਦੀ ਜ਼ਿੰਮੇਵਾਰੀ। ਇਹ ਖਿਆਲ ਕਰਿਓ ਜਿੰਨੇ ਸਾਨੂੰ ਗੁਣਾ ਨਜ਼ਰ ਆਉਂਦੇ ਨੇ, ਜਿੰਨੀਆਂ ਕਮਜ਼ੋਰੀਆਂ ਆਪਣੇ ਸਮਾਜ ਵਿੱਚ ਦਿਸਦੀਆਂ ਨੇ, ਉਹਦੇ ਜ਼ਿੰਮੇਵਾਰ ਅਸੀਂ ਆਪ ਮਾਂ ਬਾਪ ਖੁਦ ਹਾਂ। ਅਸੀਂ ਸਮਝਦੇ ਹਾਂ ਬੱਚੇ ਨੂੰ ਜਨਮ ਦੇ ਲਿਆ, ਬਸ ਇਹੀ ਸਾਡੀ ਜ਼ਿੰਮੇਵਾਰੀ ਸੀ, ਬਸ ਪੜ੍ਹਾ ਦਿੱਤਾ ਹੈ, ਕਾਰੋਬਾਰ ਦੇ ਦਿੱਤਾ ਹੈ, ਇਹੋ ਹੀ ਸਾਡੀ ਜ਼ਿੰਮੇਵਾਰੀ ਸੀ। ਮਾਂ ਬਾਪ ਕਈ ਵਾਰ ਏਅਰਪੋਰਟ 'ਤੇ ਚੜ੍ਹਾਉਣ ਆਉਂਦੇ ਨੇ, ਆਖਦੇ ਨੇ ਬਸ ਵਿਦੇਸ਼ ਭੇਜ ਦਿੱਤਾ ਹੈ, ਹੁਣ ਆਪਣੀ ਕਮਾਏਗਾ ਖਾਏਗਾ, ਇਹੋ ਹੀ ਸਾਡੀ ਜ਼ਿੰਮੇਵਾਰੀ ਸੀ। ਪਰ ਗੁਰੂ ਬਾਣੀ ਵਿੱਚ ਖਿਆਲ ਦਿੰਦੇ ਨੇ, ਕਹਿੰਦੇ ਨੇ ਮਾਂ ਇੱਕ ਖਿਆਲ ਕਰੀ, ਕੇਵਲ ਜੇ ਜਨਮ ਦੇਣਾ ਹੀ ਜ਼ਿੰਮੇਵਾਰੀ ਹੁੰਦੀ ਤਾਂ ਤੇਰੇ ਤੋਂ ਬਿਨਾਂ ਵੀ ਕੋਈ ਜਨਮ ਹੋਇਆ ਹੈ। ਰੱਬ ਅੱਗੇ ਲਈ ਵੀ ਇਹ ਨਿਯਮ ਬਣਾ ਸਕਦਾ ਸੀ ਕਿ ਬਿਨਾਂ ਤੇਰੇ ਤੂੰ ਜਨਮ ਦੇ ਹੀ ਜਾਂਦਾ। ਜੇ ਉਹਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ, ਜੇ ਪਹਿਲਾ ਜੀਵ ਤੇਰੇ ਤੋਂ ਬਿਨਾਂ ਆਇਆ ਤੇ ਅੱਗੇ ਲਈ ਵੀ ਇਹ ਨਿਯਮ ਬਣਾ ਸਕਦਾ ਸੀ, ਪਰ ਨਹੀਂ, ਉਹਨੇ ਤੇਰੇ ਸਿਰ ਕੇਵਲ ਜਨਮ ਦੀ ਨਹੀਂ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਹੈ। ਔਰ ਇਹੋ ਕਾਰਨ ਹੈ ਬਾਣੀ ਅੰਦਰ ਵੀ ਬਾਰ ਬਾਰ ਸੰਭਾਲ ਦਾ ਜ਼ਿਕਰ ਆਇਆ ਹੈ, ਅਤੇ ਰੱਬ ਨੂੰ ਵੀ ਮੁਖਾਤਬ ਕਰਕੇ ਇਹ ਗੱਲ ਆਖੀ, ਇਹ ਮੇਰੇ ਰੱਬ ਦੇਖ ਮੇਰੀ ਮਾਂ ਮੇਰੇ ਗੁਨਾਹ ਬਖਸ਼ਦੀ ਹੈ, ਮੈਨੂੰ ਸੀਨੇ ਨਾਲ ਲਗਾਉਂਦੀ ਹੈ, ਮੈਨੂੰ ਸੰਭਾਲਦੀ ਹੈ, ਜੇ ਤੂੰ ਵੀ ਮੇਰੀ ਮਾਂ ਹੈ ਤਾਂ ਮਾਂ ਵਾਲੇ ਫਰਜ਼ ਅਦਾ ਕਰ, ਜੇ ਕਿਸੇ ਵਕਤ ਮੇਰੇ ਕੋਲੋਂ ਭੁੱਲ ਵੀ ਹੋ ਜਾਏ ਤਾਂ ਮਾਂ ਬਣ ਕੇ ਮੈਨੂੰ ਸੀਨੇ ਲਗਾ, ਕਿਤੇ ਐਸਾ ਨਾ ਹੋਵੇ ਤੇਰੇ ਤੋਂ ਵਿਛੜ ਕੇ ਮਤ ਮੈਂ ਸਰੂਪ ਅਤੇ ਸਿਧਾਂਤ ਦੋਨੋਂ ਚੀਜ਼ਾਂ ਗੁਆ ਬੈਠਾਂ। ਗੁਰੂ ਕਹਿੰਦੇ ਨੇ ਜਿਉਂ ਜਨਨੀ ਸੁੱਧ ਜਨ ਪਾਲਦੀ, ਜਿਉਂ ਜਨਨੀ ਸੁੱਧ ਜਨ ਪਾਲਤੀ ਰਾਖੇ ਨਦਰ ਮਿਲਾਰ, ਰਾਖੇ ਨਦਰ ਮਜਾਰ ਅੰਤਰ ਬਾਹਰ ਮੁਖ ਦੇ ਗਰਾਸ, ਅੰਤਰ ਬਾਹਰ
मुख दे ग्रास खिन खिन पोचा रामैया रामैया बारिक तेरा रामैया बारिक तेरा काहे ना खंडस अवगन मेरा काहे ना खंडस अवगन मेरा तेरा रामैया बारक तेरा रामैया बारक तेरा रामैया बारक तेरा
गल समझ लै तैनू हे मां गुरु रब दे बराबर समझ रहा है ते रब नू आखदा तू मां बन ते जे फिर भी असी संतान लई अपनी जिम्मेवारी जेड़ी मेरे रब ने सौंपी है कदी तू ये ख्याल करे कि ये जीव मैनू मेरे मालिक ने दिता है संभाल ली जे मैं ज्यों दा त्यों इनू संभाल ना सकी रब पुछेगा तेनू की दिता सी की बना ले एक जिम्मेवारी है गुरु बख्शिश करे असी अपनी जिम्मेवारियां दा एहसास करिए जो कदी इस टॉपिक नू छेड़ना अनेक वार देखिया इतिहास नू फिर खिलार के पूरा नहीं कर सकता मन भरिया ते ए सोच के कि असी अपनी जिम्मेवारियां आप भुल रहे हैं फिर दोष ते उलंबे आने वाली जनरेशन नू दे रहे हैं नहीं जे हर मां मां जिंदा वांगू अपनी जिम्मेवारी दा एहसास करे हर पुत्र दलीप वांगू मां दी ममता दा कदर ते मान सम्मान करके चलो विछड़िया मुड़ वापस ते आया ना मां दे अथरू नहीं देख सकिया जे दोनों चीज़ां ना मिलदियां सिखी च मुड़ ना होंदा तो मैं ते कई बार समझना मां विछड़ी सिखी तो विछड़ गया ये गल गोरा भी अंग्रेज भी जानदा सी कि जिन्नी देर मां दी गलवकड़ी विच सिखी नहीं छड़ेगा केड़ा विश्वास है मां मुड़ मिली सिखी मुड़ मिल गए तो मां सिखी बन दिखावे बस मां सिखी का प्रतीक बने ताकि उनकी गोद विच जन्म लैन वाला हर बच्चा कदी सोचिया भी ना जा सके कि सिखी नालों टुट जाएगा इन्हां शब्दां नाल खिमादा जा चुका फतेह बुलाओ वाहिगुरु जी का खालसा वाहिगुरु।